ਰਾਮਚਰਿਤ ਮਾਨਸ ਗ੍ਰੰਥ ਦੇ ਕਥਾ ਨੂੰ ਆਪ ਜੀ ਸ਼ਰਵਣ ਕਰ ਰਹੇ ਸੀ। ਇਤਿਹਾਸ ਇਥੋਂ ਤੱਕ ਪਹੁੰਚਿਆ ਹੈ ਕਿ ਕੌਸ਼ਲਿਆ ਜੀ ਨੇ ਬੜੇ ਰਾਜ ਭਰੇ ਤੇ ਕੋਮਲ ਸ਼ਬਦ ਜਿਹੜੇ ਨੇ ਉਹ ਬੋਲੇ ਨੇ ਰਾਜੇ ਦਸ਼ਰਥ ਨੂੰ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰ ਰਹੇ ਨੇ ਕਿ ਕੌਸ਼ਲਿਆ ਦੇ ਬਚਨਾਂ ਨੂੰ ਸੁਣ ਕੇ ਰਾਜੇ ਦਸ਼ਰਥ ਨੇ ਫਿਰ ਆਪਣੀਆਂ ਅੱਖਾਂ ਨੂੰ ਖੋਲਿਆ ਹੈ ਤੇ ਜਿਸ ਤਰ੍ਹਾਂ ਤੜਫਦੀ ਹੋਈ ਮੱਛੀ ਨੂੰ ਪਾਣੀ ਮਿਲ ਜਾਵੇ ਜਿਸ ਤਰ੍ਹਾਂ ਉਹ ਖੁਸ਼ ਹੋ ਜਾਂਦੀ ਹੈ ਇਸ ਪ੍ਰਕਾਰ ਦੇ ਨਾਲ ਰਾਜੇ ਦਾ ਜਿਹੜਾ ਮਨ ਸੀ ਉਹ ਠੰਡਾ ਹੋ ਗਿਆ, ਉਹ ਪ੍ਰਸੰਨ ਹੋ ਗਿਆ। ਕੱਲ ਇਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਧਰ ਧੀਰਜ ਔਰ ਬੈਠ ਪੁਆਲੂ, ਕਹੋ ਸੁਮੰਤਰ ਕਹਿ ਰਾਮ ਕਿਰਪਾਲੂ। ਇਸ ਤੋਂ ਬਾਅਦ ਰਾਜਾ ਦਸ਼ਰਥ ਧੀਰਜ ਨੂੰ ਧਾਰਨ ਕਰਕੇ ਉੱਠ ਕੇ ਬੈਠ ਗਿਆ ਤੇ ਫਿਰ ਕਹਿਣ ਲੱਗਾ, ਹੇ ਮੰਤਰੀ ਸੁਮੰਤਰ, ਦੱਸ ਕਿ ਭਗਵਾਨ ਰਾਮ ਜੀ ਕਿਰਪਾਲੂ ਕਿੱਥੇ ਨੇ। ਕਹਾਂ ਲਖਣ ਕਹਾਂ ਰਾਮ ਸਨੇਹੀ, ਕਹਾਂ ਪ੍ਰਿਯ ਪੁੱਤਰ ਬਦੂ ਬੈ ਦੇਹੀ। ਲਛਮਣ ਜੀ ਕਿੱਥੇ ਨੇ, ਇਸ ਤੋਂ ਇਲਾਵਾ ਰਾਮ ਸਨੇਹ ਵਾਲੇ ਕਿੱਥੇ ਨੇ, ਇਸ ਤੋਂ ਇਲਾਵਾ ਦੱਸ ਕਿ ਮੇਰੀ ਪਿਆਰੀ ਜਿਹੜੀ ਨੂੰਹ ਹੈ, ਜਿਹੜੀ ਜਾਨਕੀ ਹੈ, ਉਹ ਇਸ ਵੇਲੇ ਕਿੱਥੇ। ਬਿਲ ਪਤਰਾਓ ਬਿਕਲ ਬਹੁ ਪਾਂਤੀ, ਪੈ ਜੁਗ ਸਹਿਜ ਸਿਰਸ ਨਾ ਰਾਤੀ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਰਾਜਾ ਦਸ਼ਰਥ ਬਹੁਤ ਹੀ ਜ਼ਿਆਦਾ ਵਿਆਕਲ ਹੋ ਚੁੱਕੇ ਨੇ ਤੇ ਬਹੁਤ ਤਰ੍ਹਾਂ ਦੇ ਨਾਲ ਉਹ ਵਿਰਲਾਪ ਵੀ ਕਰਦੇ ਨੇ। ਉਹ ਜਿਹੜੀ ਰਾਤ ਸੀ ਉਹ ਮਾਨੋ ਕਿ ਜੁਗਾਂ ਜਿੰਨੀ ਵੱਡੀ ਰਾਜੇ ਨੂੰ ਪ੍ਰਤੀਤ ਹੋ ਰਹੀ ਹੈ, ਭਾਵ ਕਿ ਉਹ ਜਿਹੜੀ ਰਾਤ ਹੈ ਉਹ ਬੀਤਣ ਦੇ ਵਿੱਚ ਮੁੱਕਣ ਦੇ ਵਿੱਚ ਹੀ ਨਹੀਂ ਆ ਰਹੀ। ਧਰ ਧੀਰਜ ਜਾਂ ਉੱਠੇ ਨਰੇਸ਼, ਫਿਰ ਉਹ ਪੁੱਛੇ ਗੱਲ ਵਿਸ਼ੇਸ਼, ਕਿਸ ਥਾਂ ਰਾਮ ਲਖਣ ਦੋ ਨੈਣ, ਵਿਣ ਵੇਖੇ ਨਾ ਮਨ ਨੂੰ ਚੈਣ, ਕਿਸ ਥਾਂ ਸੁਤਾ ਜਨਕ ਹੈ ਪਿਆਰੇ, ਇਹ ਕਹਿ ਕਹਿ ਹੱਥ ਸਿਰ ਤੇ ਮਾਰੇ, ਵਿਰ ਲਾਵੇ ਭਰ ਭਰ ਕੇ ਹਾਵੇ, ਰਾਤ ਜੁਗਾਂ ਦੇ ਵਾਂਗ ਬਿਤਾਵੇ। ਭਾਵ ਕਿ ਉਹ ਜਿਹੜੀ ਰਾਤ ਹੈ ਉਹ ਜੁਗਾਂ ਦੇ ਵਾਂਗ ਬਤੀਤ ਹੋ ਰਹੀ ਹੈ, ਰਾਜਾ ਦਸ਼ਰਥ ਐਸਾ ਵਿਚਾਰ ਰਹੇ। ਤਾਪ ਸਿਆਂਦ ਸਾਪ ਸੁਧ ਆਈ, ਕੌਸ਼ਲਿਆ ਜੈ ਸਭ ਕਥਾ ਸੁਣਾਈ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ, ਉਸੇ ਵੇਲੇ ਹੀ ਜਿਹੜਾ ਰਾਜਾ ਦਸ਼ਰਥ ਸੀ ਉਹਨੂੰ ਇੱਕ ਅੰਨੇ ਤਪਸਵੀ ਦਾ ਸਰਾਪ ਦੇਣਾ ਚੇਤੇ ਆ ਗਿਆ। ਇਹ ਇੱਕ ਪੁਰਾਤਨ ਕਥਾ ਹੈ, ਭਾਵੇਂ ਕਿ ਕਥਾ ਬਹੁਤ ਜ਼ਿਆਦਾ ਮਸ਼ਹੂਰ ਹੈ, ਬੜੀ ਪ੍ਰਚਲਿਤ ਹੈ, ਪਰ 2-4 ਮਿੰਟਾਂ ਦੇ ਵਾਸਤੇ ਮੈਂ ਇਹਦਾ ਬਿਆਨ ਕਰਾਂਗਾ। ਸਰਵਣ ਕੁਮਾਰ ਦਾ ਨਾਮ ਬਹੁਤ ਜ਼ਿਆਦਾ ਦੁਨੀਆਂ ਦੇ ਵਿੱਚ ਮਸ਼ਹੂਰ ਹੈ। ਆਖਿਆ ਜਾਂਦਾ ਕਿ ਸਰਵਣ ਵਰਗਾ ਪੁੱਤਰ ਹਰ ਇੱਕ ਮਾਂ ਪਿਤਾ ਨੂੰ ਮਿਲਣਾ ਚਾਹੀਦਾ। ਕਥਾ ਇਸ ਪ੍ਰਕਾਰ ਦੇ ਨਾਲ ਆਉਂਦੀ ਹੈ ਕਿ ਸਰਵਣ ਦੇ ਜਿਹੜੇ ਮਾਤਾ ਤੇ ਪਿਤਾ ਸਨ ਉਹ ਦੋਵੇਂ ਹੀ ਨੇਤਰਹੀਨ ਸਨ, ਅੰਨੇ ਸਨ, ਉਹਨਾਂ ਦੋਵਾਂ ਨੂੰ ਕੁਝ ਦਿਖਾਈ ਨਹੀਂ ਸੀ ਦਿੰਦਾ ਤੇ ਫਿਰ ਉਹਨਾਂ ਨੇ ਆਪਣੇ ਪੁੱਤਰ ਸਰਵਣ ਨੂੰ ਆਖਿਆ ਕਿ ਤੀਰਥਾਂ ਦੀ ਸਾਨੂੰ ਯਾਤਰਾ ਕਰਾ। ਇਸ ਕਰਕੇ ਇੱਕ ਵਹਿੰਗੀ ਦੇ ਵਿੱਚ ਬਿਠਾ ਕੇ ਆਪਣੇ ਮਾਤਾ ਤੇ ਪਿਤਾ ਨੂੰ, ਉਸ ਵਹਿੰਗੀ ਨੂੰ ਆਪਣੇ ਮੋਢੇ ਤੇ ਚੁੱਕ ਕੇ ਤੇ ਫਿਰ ਇਸੇ ਪ੍ਰਕਾਰ ਦੇ ਨਾਲ ਸਰਵਣ ਕੁਮਾਰ ਤੀਰਥਾਂ ਦੀ ਯਾਤਰਾ ਕਰਵਾਉਂਦਾ ਸੀ ਆਪਣੇ ਮਾਤਾ ਪਿਤਾ ਨੂੰ। ਇੱਕ ਸਮੇਂ ਦੀ ਵਾਰਤਾ ਇਸ ਪ੍ਰਕਾਰ ਦੇ ਨਾਲ ਆਉਂਦੀ ਹੈ ਕਿ ਵਹਿੰਗੀ ਨੂੰ ਚੁੱਕ ਕੇ ਲਿਜਾ ਰਿਹਾ ਸੀ, ਮਾਤਾ ਤੇ ਪਿਤਾ ਨੇ ਆਖਿਆ, ਹੇ ਪੁੱਤਰ ਸਰਵਣ, ਸਾਨੂੰ ਪਿਆਸ ਲੱਗੀ ਹੈ, ਸਾਨੂੰ ਤੇਹ ਲੱਗੀ ਹੈ ਤੇ ਸਾਨੂੰ ਪਾਣੀ ਪਿਆ। ਤੇ ਫਿਰ ਸਰਵਣ ਨੇ ਉਸ ਵਹਿੰਗੀ ਨੂੰ ਜਿਹਦੇ ਵਿੱਚ ਮਾਤਾ ਤੇ ਪਿਤਾ ਬਿਠਾਏ ਹੋਏ ਸਨ ਉਹਨੂੰ ਜ਼ਮੀਨ ਦੇ ਉੱਤੇ ਰੱਖ ਦਿੱਤਾ, ਆਪ ਘੜਾ ਲੈ ਕੇ ਤੇ ਪਾਣੀ ਲੈਣ ਦੇ ਵਾਸਤੇ ਚਲਿਆ ਗਿਆ। इतिहास दे विच जिक्र आउंदा है कि किसे नहर दे किनारे दे उत्ते पहुंचिया पानी लैण दे वास्ते उस नहर दे किनारे दे उत्ते बहुते सारे रुखां दी ठंडी छां सी। इस तों अलावा घना ओ बण दे वर्गा स्थान सी। इसे ही समय दे दौरान राजा दशरथ शिकार खेड़दा खेड़दा उत्थे पहुंचिया। जदों पानी भरन लगा घड़े नूं सरवण ने पानी दे विच डबोया ते जदों घड़ा इस तरह भरदा ते गड़गड़ करदी आवाज आउंदी है ते फिर राजा दशरथ इन्ना ज्यादा तनिष विद्या दे विच प्रवीण सी कि उन्नूं भावे सरवण दिखाई नहीं दिता रुखां दे झुंड दे विच दी, पर ओ जिहड़ी आवाज सी उन्नूं राजे ने पछानण दा यतन कीता दिशा सीधी कि केड़े पासिओं आवाज आ रही है। उसने फिर उस वेले कोई जंगली जानवर समझ के शब्द बाण तीर चला दिता। शब्द दा भाव है कि जिहड़ा आवाज जिहड़ी आउंदी है, बाण दा भाव है कि तीर, भाव के जिहड़ी जगह तों आवाज आ रही सी उसे पासे नूं राजे दशरथ ने तीर चला दिता। जदों तीर चलिया रुखां नूं रुखां दे झुंड नूं चीरदा होया ओ जिहड़ा तीर सी ओ सीधा आण के सरवण दी छाती दे विच खुब गया। उसे वेले हाए हाए करदा होया सरवण उत्थे ही डिग पिया। जदों किसे मनुख दी आवाज दशरथ नूं सुनाई दित्ती दौड़दा होया जदों लागे पहुंचिया ते की वेखदा है कि सरवण जिहड़ा है ओह जमीन दे उत्ते डिग्गा तड़फ रिहा सी। ओहदे हथ दे विच जिहड़ा कड़ा सी ओह अद्धा भरिया सी अद्धा खाली सी। जदों लागे जाके राजे दशरथ ने ओहदी हालत नूं वेख्या ते फिर पुछिया कि तू कौन है। उसने आख्या कि मेरा नाम ते सरवण है, मैं अपने माता ते पिता दे वास्ते पानी लैण दे वास्ते आया सां ते हुण तू मैनू तीर मार के मार दिता है। राजे दशरथ नूं अपनी कीती दे उत्ते बहुत ज्यादा पछतावा लगा ते फिर सरवण ने आख्या कि हुण मैं अपने माता पिता दे वास्ते पानी लै के नहीं जा सकांगा, इस करके मैं सिर्फ तेरे अगे इको प्रार्थना करदा कि पानी पिया दे मेरे माता पिता नूं, होर मैनू कोई गिला नहीं कोई गुस्सा नहीं। उस वेले सरवण मर गया ते ओहे उसे ही कड़े नूं लै के पानी नूं भर के ते राजा दशरथ सरवण दे दसे थां दे उत्ते पहुंचिया जिथे के वेंगी दे विच माता पिता जिहड़े अन्ने सन ओ बैठे सरवण नूं उड़ीक रहे सन। लागे जाके पहुंचिया कदमां दी आवाज आई, समझिया माता पिता ने कि साडा पुत्र पानी लै के आ गया। उसने फिर पानी जदों पिउणा चाहिया ते उन्होंने आख्या कि अजे तक बोलिया नहीं है। ओ कहिंदे ने कि जिन्ना चिर तू बोलदा नहीं है उन्ना चिर असी पानी नहीं पीना, क्योंकि जेकर बोलदा सी ते पता लग जाना सी कि ते सरवण दी आवाज नहीं है। उस वेले कहिंदे ने पहला बोल फिर पानी पीवांगे। जदों ओ बोलिया उसे वेले झट ही उन्ना ने पछाण लिया इह ते कोई होर है, इह ते साडा पुत्र सरवण नहीं है। ते फिर ओनू पुछिया तू कौन है, साडा पुत्र किथे है। ते फिर राजे दशरथ ने सारी वार्ता दा बयान कीता कि दरअसल इस प्रकार दे नाल मेरे तो गलती कारण तुहाडा पुत्र मर गया है, इस करके कृपा नूं तारण करके हुण तुसीं पानी पी लो, क्योंकि तुहाडे पुत्र दी आखरी इच्छा इह सी कि मेरे माता पिता त्याए ना रहन उहनां नूं पानी पिया दे। उस वेले ओ सरवण दे माता पिता इन्ना ज्यादा क्रोधित होए इन्ना ज्यादा गुस्से दे विच आ गए, उन्हां ने झट ही राजे दशरथ नूं श्राप दे दिता कि हुण अपने पुत्र दे वियोग दे विच विछोड़े दे विच असीं जिउंदे नहीं रह सकांगे, असीं मर जावांगे अपने पुत्र दे विछोड़े दे कारण, पर याद रख राजा दशरथ तूं वी अपने पुत्र दे विछोड़े दे विच वियोग दे विच ही अपने शरीर नूं त्यागेंगा। इस तरां दा श्राप दे के ते फिर सरवण दे माता पिता चढ़ाई कर गए सन। हुण इस वेले तुलसीदास जी इस गल दा बयान कर रहे ने कि हुण ओ जिहड़ा श्राप मिलिया होया सी ਸਰਵਣ ਦੇ ਮਾਤਾ ਪਿਤਾ ਦੇ ਵੱਲੋਂ ਉਹ ਰਾਜੇ ਦਸ਼ਰਥ ਨੂੰ ਯਾਦ ਆਇਆ ਕਿ ਮੈਨੂੰ ਲੱਗਦਾ ਕਿ ਮੇਰਾ ਹੁਣ ਅਖੀਰੀ ਸਮਾਂ ਆ ਗਿਆ। ਮੈਂ ਉਸੇ ਸਰਵਣ ਦੇ ਵਾਂਗ ਆਪਣੇ ਪੁੱਤਰ ਆਰਾਮ ਦੇ ਵਿਯੋਗ ਦੇ ਵਿੱਚ ਵਿਛੋੜੇ ਦੇ ਵਿੱਚ ਮਰ ਜਾਵਾਂਗਾ। ਕਵੀ ਤੁਲਸੀ ਦਾਸ ਜੀ ਬਿਆਨ ਕਰਦੇ ਨੇ, ਕੌਸ਼ਲਿਆ ਸਭ ਕਥਾ ਸੁਣਾਈ, ਉਹ ਜਿਹੜਾ ਸਰਾਪ ਮਿਲਿਆ ਸੀ ਅੱਜ ਤੱਕ ਰਾਜੇ ਦਸ਼ਰਥ ਨੇ ਕਿਸੇ ਨੂੰ ਨਹੀਂ ਸੀ ਦੱਸਿਆ। ਅੱਜ ਪਹਿਲੀ ਵਾਰੀ ਹੈ ਕਿ ਆਪਣੀ ਰਾਣੀ ਕੌਸ਼ਲਿਆ ਨੂੰ ਉਹ ਜਿਹੜੀ ਸਰਾਪ ਦੀ ਵਾਰਤਾ ਸੀ ਉਹ ਰਾਜੇ ਦਸ਼ਰਥ ਨੇ ਸੁਣਾਈ। ਪਾਇਓ ਬਿਕਲ ਬਰਨਤ ਇਤਿਹਾਸਾ, ਰਾਮ ਰਹਿਤ ਤਿਗ ਜੀਵਨ ਆਸਾ। ਉਸੇ ਵੇਲੇ ਇਤਿਹਾਸ ਦਾ ਵਰਣਨ ਕਰਦਿਆਂ ਕਰਦਿਆਂ ਹੀ ਰਾਜਾ ਦਸ਼ਰਥ ਬਹੁਤ ਹੀ ਜ਼ਿਆਦਾ ਵਿਆਕਲ ਹੋ ਗਿਆ ਤੇ ਕਹਿਣ ਲੱਗਾ ਕਿ ਭਗਵਾਨ ਰਾਮ ਤੋਂ ਬਿਨਾਂ ਮੇਰੇ ਜਿੰਦੇ ਰਹਿਣ ਨੂੰ ਲਾਣਤ ਹੈ, ਤਿਰਕਾਰ। ਸੋ ਤਨ ਰਾਖ ਕਰਬ ਮੈਂ ਕਾਹਾ, ਜਿਹ ਨ ਪ੍ਰੇਮ ਮਨ ਮੋਰ ਨਿਬਾਹਾ। ਰਾਜਾ ਦਸ਼ਰਥ ਕਹਿੰਦਾ ਕਿ ਉਸ ਸਰੀਰ ਨੂੰ ਰੱਖ ਕੇ ਮੈਂ ਕੀ ਕਰਾਂਗਾ ਜਿਸ ਨੇ ਮੇਰਾ ਪ੍ਰੇਮ ਪਾਰਨ ਪ੍ਰਣ ਪੂਰੇ ਪ੍ਰਕਾਰ ਦੇ ਨਾਲ ਨਹੀਂ ਨਿਭਾਇਆ, ਇਸ ਪ੍ਰਕਾਰ ਦੇ ਨਾਲ ਵਾਪਰਿਆ। ਕਵੀ ਹਰਪਾਲ ਸਿੰਘ ਜੀ ਬੇਦੀ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ। ਇਤਨੇ ਵਿੱਚ ਗੱਲ ਚੇਤੇ ਆਈ, ਜੋ ਅੰਨੇ ਨੇ ਕਾਨੀ ਵਾਹੀ, ਉਹ ਤਪਸਵੀ ਦਾ ਕਰ ਧਿਆਨ, ਕਥਾ ਪੁਰਾਣੀ ਕਰੇ ਬਿਆਨ। ਜਿਉਂ ਜਿਉਂ ਕਹੇ ਆਪ ਇਤਿਹਾਸ, ਜੀਵਨ ਦੀ ਲਾ ਬੈਠਾ ਆਸ, ਜਿਸ ਕਾਰਨ ਮੈਂ ਜੀਆ ਪਿਆਰੇ, ਖੋ ਬੈਠਾ ਉਹ ਰਾਜ ਦੁਲਾਰੇ, ਜਿਸ ਪ੍ਰਣ ਪ੍ਰੇਮ ਨੂੰ ਨਹੀਂ ਨਿਭਾਇਆ, ਕੀ ਕਰਨੀ ਮੈਂ ਕਮਲੀ ਕਾਇਆ। ਇਹ ਜਿਹੜੀ ਕਾਇਆ ਹੈ, ਇਹ ਜਿਹੜਾ ਸਰੀਰ ਹੈ, ਰਾਜਾ ਦਸ਼ਰਥ ਕਹਿੰਦਾ ਕਿ ਹੁਣ ਮੈਂ ਕੀ ਕਰਨਾ। ਤਾ ਹਾ ਰਗ ਭਰ ਪ੍ਰਾਣ ਪਰੀ ਤੇ, ਤੁਮ ਬਿਨ ਜੀਅਤ ਬਹੁਤ ਦਿਨ ਬੀਤੇ। ਕਹਿਣ ਲੱਗਾ ਕਿ ਹੇ ਰਘੂ ਨੰਦਨ, ਹੇ ਪਿਆਰੇ ਪੁੱਤਰ ਰਾਮ, ਤੇਰੇ ਤੋਂ ਬਗੈਰ ਜਿਉਂਦਿਆਂ ਮੈਨੂੰ ਬਹੁਤੇ ਸਾਰੇ ਇਸੇ ਪ੍ਰਕਾਰ ਦੇ ਨਾਲ ਵਿਛੋੜੇ ਦੇ ਵਿੱਚ ਦਿਨ ਬਤੀਤ ਹੋ ਗਏ। ਹਾ ਜਾਨਕੀ ਲਖਣ ਹਾ ਰਗਬਰ, ਹਾ ਪਿਤ ਹਿਤ ਚਿਤ ਚਾਤਕ ਜਲਦਰ। ਉਸ ਵੇਲੇ ਕਹਿੰਦਾ ਹੈ ਕਿ ਹਾਏ ਜਾਨਕੀ, ਹਾਏ ਲਛਮਣ, ਹਾਏ ਰਘਬੀਰ, ਹਾਏ ਪਿਤਾ ਦੇ ਚਿੱਤ ਰੂਪੀ ਚਾਤਰਕ ਦੇ ਲਈ ਮੇਘ ਸਰੂਪ ਰਾਮ, ਮੈਂ ਹੁਣ ਕਿਵੇਂ ਜੀਵਾਂਗਾ ਤੇਰੇ ਤੋਂ ਬਗੈਰ। ਇਸ ਪ੍ਰਕਾਰ ਦੇ ਨਾਲ ਉਸ ਨੇ ਉਸ ਵੇਲੇ ਇਸ ਤਰ੍ਹਾਂ ਦੀ ਹਾਲਤ ਰਾਜੇ ਦਸ਼ਰਥ ਦੀ ਹੋ ਗਈ। ਹਾਏ ਰਘੁ ਨੰਦਨ ਪ੍ਰਾਣ ਆਧਾਰ, ਕਿਸ ਕਾਰਨ ਜੀਆ ਸੰਸਾਰ। ਹਾਏ ਜਾਨਕੀ ਲਛਮਣ ਰਾਮ, ਚਿਤ ਚਾਤਰਕ ਵਤ ਮੈਂ ਹਿਤ ਸ਼ਾਮ। ਰਾਮ ਰਾਮ ਕੈ ਰਾਮ ਉਚਾਰੇ, ਰਾਮ ਰਾਮ ਮੁੜ ਰਾਮ ਚਿਤਾਰੇ। ਬਸ ਰਾਮ ਰਾਮ ਦਾ ਨਾਮ ਹੀ ਇਸੇ ਪ੍ਰਕਾਰ ਦੇ ਨਾਲ ਜਪੀ ਜਾਂਦਾ ਹੈ ਰਾਜਾ ਦਸ਼ਰਥ। ਰਾਮ ਰਾਮ ਕਹਿ ਰਾਮ ਕਹਿ, ਰਾਮ ਰਾਮ ਕਹਿ ਰਾਮ, ਤਨ ਪਰ ਹਰ ਰਗ ਬਰ ਬਿਰਾ, ਰਾਉ ਗਯੋ ਸੁਰ ਤਾਮ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਰਾਮ ਰਾਮ ਕਹਿ ਕੇ, ਫਿਰ ਰਾਮ ਰਾਮ ਕਹਿ ਕੇ, ਰਾਮ ਰਾਮ ਕਹਿ ਕੇ ਤੇ ਫਿਰ ਰਾਮ ਕਹਿ ਕੇ ਰਾਮ ਜੀ ਦੇ ਬਿਰਹਾ ਦੇ ਵਿੱਚ ਉਹਨਾਂ ਦੇ ਵਿਛੋੜੇ ਦੇ ਵਿੱਚ ਮਹਾਰਾਜਾ ਜਿਹੜਾ ਦਸ਼ਰਥ ਸੀ ਉਹ ਆਪਣੇ ਸਰੀਰ ਨੂੰ ਤਿਆਗ ਕੇ ਤੇ ਦੇਵਪੁਰੀ ਦੇ ਵਿੱਚ ਦੇਵ ਲੋਕ ਦੇ ਵਿੱਚ ਜਾ ਪਹੁੰਚਿਆ। ਰਾਮ ਬਿਰਹਾ ਵਿੱਚ ਦਸ਼ਰਥ ਰਾਜਾ, ਤਨ ਤਜ ਜਾ ਸੁਰਲੋਕ ਬਿਰਾਜਾ। ਭਾਵ ਕੇ ਆਪਣੇ ਰਾਮ ਦੇ ਵਿਛੋੜੇ ਦੇ ਵਿੱਚ ਉਹ ਜ਼ਿੰਦਗੀ ਨੂੰ ਤਿਆਗ ਕੇ ਤੇ ਫਿਰ ਪਹੁੰਚ ਗਿਆ ਸੁਰਾਂ ਦੇ ਲੋਕ ਦੇ ਵਿੱਚ, ਭਾਵ ਚੜਾਈ ਕਰ ਗਏ। ਜੀਅਨ ਮਰਨ ਫਲ ਦਸ਼ਰਥ ਪਾਵਾ, ਅੰਡ ਅਨੇਕ ਅਮਲ ਜਸ ਛਾਵਾ। ਕਵੀ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਜੀਵਨ ਤੇ ਮਰਨ ਦਾ ਜਿਹੜਾ ਫਲ ਸੀ ਉਹਨੂੰ ਚੰਗੇ ਪ੍ਰਕਾਰ ਦੇ ਨਾਲ ਰਾਜੇ ਦਸ਼ਰਥ ਨੇ ਪ੍ਰਾਪਤ ਕੀਤਾ ਹੈ, ਕਿਉਂਕਿ ਜਿਨ੍ਹਾਂ ਦਾ ਨਿਰਮਲ ਜਿਨ੍ਹਾਂ ਦਾ ਜਿਹੜਾ ਨਿਰਮਲ ਜਸ ਹੈ ਉਹ ਅਨੇਕ ਬ੍ਰਹਿਮੰਡਾਂ ਦੇ ਵਿੱਚ ਛਾ ਗਿਆ। ਜੀਅਤ ਰਾਮ ਬਿਦ ਬਦਨ ਨਿਹਾਰਾ, ਰਾਮ ਬਿਰਾ ਕਰ ਮਰਨ ਸਵਾਰਾ। ਜੀਣਾ ਤੇ ਮਰਨਾ ਇਸ ਕਰਕੇ ਸਫਲ ਹੋ ਗਿਆ ਕਿਉਂਕਿ ਜਿੰਨਾ ਚਿਰ ਰਾਜਾ ਦਸ਼ਰਥ ਜਿਉਂਦਾ ਰਿਹਾ ਹੈ ਉਹਨਾਂ ਚਿਰ ਤੱਕ ਉਹਨੇ ਭਗਵਾਨ ਰਾਮ ਦੇ ਚੰਦਰਮਾ ਵਰਗੇ ਮੁਖੜੇ ਦਾ ਦਰਸ਼ਨ ਕੀਤਾ ਤੇ ਜਦੋਂ ਹੁਣ ਅਖੀਰ ਦੇ ਉੱਤੇ ਮਰਿਆ ਹੈ ਤੇ ਉਹ ਮਰਿਆ ਹੈ ਭਗਵਾਨ ਦੇ ਵਿਛੋੜੇ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ। ਇਸ ਕਰਕੇ ਰਾਜੇ ਦਾ ਜੰਮਣਾ ਤੇ ਮਰਨਾ ਦੋਵੇਂ ਹੀ ਕਵੀ ਜੀ ਲਿਖਦੇ ਨੇ ਕਿ ਸਫਲ ਹੋ ਗਏ ਨੇ, ਦੋਵੇਂ ਲੋਕ ਵੀ ਸੰਵਰ ਗਏ ਨੇ। ਸੋਕ ਬਿਕਲ ਸਭ ਰੋਵੈ ਰਾਨੀ, ਰੂਪ ਸੀਲ ਬਲ ਤੇਜ ਬਖਾਨੀ। ਉਸ ਵੇਲੇ ਸੋਗ ਦੇ ਵਸ ਦੇ ਵਿੱਚ ਵਿਆਕਲ ਹੋ ਕੇ ਰਾਣੀਆਂ ਬਹੁਤ ਜ਼ਿਆਦਾ ਰੋ ਰਹੀਆਂ ਨੇ। ਇਸ ਤੋਂ ਇਲਾਵਾ ਰਾਣੀਆਂ ਰਾਜੇ ਦੇ ਰੂਪ ਸੀਲ ਬਲ ਤੇ ਤੇਜ ਦਾ ਵੀ ਬਹੁਤ ਪ੍ਰਕਾਰ ਦੇ ਨਾਲ ਵਰਣਨ ਕਰਦੀਆਂ ਨੇ। ਕਰੈ ਬਿਰਲਾਪ ਅਨੇਕ ਪਰਕਾਰਾ, ਪਰੈ ਭੂਮ ਤਲ ਬਾਰੈ ਬਾਰਾ। ਅਨੇਕਾਂ ਪ੍ਰਕਾਰ ਦੇ ਨਾਲ ਵਿਰਲਾਪ ਕਰਦੀਆਂ ਹੋਈਆਂ ਜਿਹੜੀਆਂ ਰਾਣੀਆਂ ਨੇ ਉਹ ਬਾਰ ਬਾਰ ਜ਼ਮੀਨ ਦੇ ਉੱਤੇ ਧਰਤੀ ਦੇ ਉੱਤੇ ਡਿੱਗ ਪੈਂਦੀਆਂ ਨੇ। ਮਰਨ ਜਿਉਣ ਉਸ ਸਫਲ ਘਰ ਆਏ, ਖੰਡ ਬ੍ਰਹਿਮੰਡ ਬਹੁਤ ਜਸ ਗਾਏ। ਜਿਉਂਦੇ ਵੇਖ ਵੇਖ ਚੰਨ ਜੀਵੇ, ਰਾਮ ਬਿਰਹਾ ਵਿੱਚ ਠੰਡਾ ਥੀਵੇ। ਰੋਣ ਰਾਣੀਆਂ ਚਾਰ ਚੁਫੇਰੇ, ਹਾਏ ਹਾਏ ਕਰ ਗਿਉ ਹਨੇਰੇ। ਸੋਗ ਵਿਆਕਲ ਸਭ ਸੰਸਾਰ, ਡੁੱਬੇ ਅਧਕ ਸੋਚ ਵਿਚਕਾਰ। ਭਾਵ ਕੇ ਸਾਰੇ ਸੋਚਾਂ ਦੇ ਵਿੱਚ ਡੁੱਬ ਗਏ ਨੇ। ਵਾਲ ਖੋਲ ਗਲ ਪਾ ਪਾ ਰੋਈਆਂ, ਪਿੱਟ ਪਿੱਟ ਹੋਈਆਂ ਸੀ ਅੱਧ ਮੋਈਆਂ। ਰੂਪ ਸ਼ੀਲ ਬਲ ਤੇਜ ਸਲਾਵਣ, ਲੈਣ ਫੇਰੀਆਂ ਘੂਮਰ ਪਾਵਣ। ਮਿੱਟੀ ਪੁੱਟਣ ਧੂੜ ਤੁਮਾਵਣ, ਪਾਣ ਲਾਹਣੀਆਂ ਜਗ ਰੁਵਾਵਣ। ਧਰਤੀ ਤੇ ਡਿੱਗਣ ਸੌ ਵਾਰੀ, ਨਿਪ ਦਸ਼ਰਥ ਤੋਂ ਜਾਵਣ ਵਾਰੀ। ਰਾਜੇ ਦਸ਼ਰਥ ਤੋਂ ਵਾਰੇ ਜਾਂਦੀਆਂ ਨੇ ਤੇ ਧਰਤੀ ਦੇ ਉੱਤੇ ਗਸ਼ ਖਾ ਕੇ ਡਿੱਗ ਪੈਂਦੀਆਂ ਨੇ। ਬਿਲ ਪੈ ਬਿਕਲ ਦਾਸ ਯਾਰ ਦਾਸੀ, ਘਰ ਘਰ ਰੋਦਨ ਕਰੈ ਪੁਰ ਬਾਸੀ। ਵਿਰਲਾਪ ਕਰਦੀਆਂ ਨੇ। ਇਸ ਤੋਂ ਇਲਾਵਾ ਦਾਸ ਤੇ ਦਾਸੀਆਂ ਵੀ ਕਵੀ ਜੀ ਲਿਖਦੇ ਨੇ ਕਿ ਨਗਰ ਦੇ ਵਾਸੀ ਆਪੋ ਆਪਣੇ ਘਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਰੋ ਕੇ ਪੁਕਾਰਾਂ ਕਰ ਰਹੇ ਨੇ। ਅੰਥਿਓ ਆਜ ਪਾਣ ਕੁਲ ਪਾਨੂ, ਧਰਮ ਅਵਧ ਗੁਣ ਰੂਪ ਨਿਧਾਨੂ। ਪਿੰਡ ਦੇ ਜਿਹੜੇ ਲੋਕ ਨੇ ਉਹ ਬਹੁਤ ਹੀ ਜ਼ਿਆਦਾ ਰੋ ਰਹੇ ਨੇ ਤੇ ਸਾਰੇ ਮਿਲ ਕੇ ਕਹਿੰਦੇ ਨੇ ਕਿ ਅੱਜ ਧਰਮ ਦੀ ਸੀਮਾ, ਗੁਣਾਂ ਦਾ ਭੰਡਾਰ ਤੇ ਰੂਪ ਦਾ ਭੰਡਾਰ ਜਿਹੜਾ ਸੂਰਜ ਕੁਲ ਦਾ ਸੂਰਜ ਹੈ ਉਹ ਛੁਪ ਗਿਆ। ਗਾਰੀ ਸਕਲ ਕਹਿ ਦੇਹੀ, ਨਯਨ ਬਹੀਨ ਕੀਨ ਜਗ ਜੇਹੀ। ਇਸ ਤੋਂ ਇਲਾਵਾ ਲੋਕ ਰਾਣੀ ਕਕਈ ਨੂੰ ਬਹੁਤ ਪ੍ਰਕਾਰ ਦੀਆਂ ਗਾਲਾਂ ਦਿੰਦੇ ਨੇ। ਸਾਰੇ ਕਹਿੰਦੇ ਨੇ ਕਿ ਇਸ ਕਕਈ ਰਾਣੀ ਨੇ ਸੰਸਾਰ ਨੂੰ ਇੱਕ ਹਿਸਾਬ ਦੇ ਨਾਲ ਨੇਤਰਹੀਨ ਪਾਵ ਕੇ ਅੰਨਾ ਕਰ ਦਿੱਤਾ। ਇਹ ਬਿਦ ਬਿਲਪਤ ਰੈਣ ਬਿਹਾਨੀ, ਆਏ ਸਕਲ ਮਹਾਮੁਨ ਗਿਆਨੀ। ਇਸੇ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਵਿਰਲਾਪ ਕਰਦਿਆਂ ਕਰਦਿਆਂ ਸਾਰੀ ਦੀ ਸਾਰੀ ਰਾਤ ਬਤੀਤ ਹੋ ਗਈ। ਕਵੀ ਜੀ ਲਿਖਦੇ ਨੇ ਕਿ ਜਦੋਂ ਅਗਲਾ ਸਵੇਰਾ ਹੋਇਆ ਤੇ ਫਿਰ ਸਾਰੇ ਜਿਹੜੇ ਮਹਾਮੁਨੀ ਗਿਆਨੀ ਸਨ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ। ਰੋਣ ਦਾਸੀਆਂ ਦਾਸ ਉਦਾਸ, ਘਰ ਘਰ ਮਰਨਾ ਲੋਕ ਨਿਰਾਸ। ਕੁਲ ਲਾਵਣ ਬਿਰਲਾਵਣ ਸਾਰੇ, ਅਵਧਪੁਰੀ ਨਰ ਨਾਰ ਦੁਖਾਰੇ। ਰਗ ਕੁਲ ਸੂਰਜ ਡੁੱਬਾ ਆਖਣ, ਮਾਰ ਮਾਰ ਕੇ ਭੁੱਬਾ ਆਖਣ। ਕਹਿ ਕਈ ਨੂੰ ਪੈ ਦਿੰਦੇ ਗਾਲਾਂ, ਕਲ ਜੋਗਣ ਪਈ ਜੀਵੇ ਹਾਲਾਂ। ਨਿਜ ਮਰਨਾ ਨਾ ਜਿਨ ਮਰਨਾ, ਨਾ ਮੋਈ ਨਿਕਾਰੀ। ਅੰਨੀ ਕੀਤੀ ਖਲਕਤ ਸਾਰੀ, ਵੈਣ ਪਾਉਂਦਿਆਂ ਰਾਤ ਬਿਤਾਈ। ਜਾਂ ਫਿਰ ਤੜਕ ਸਾਰ ਹੋ ਆਈ, ਰਿਖੀ ਰਖੀਸ਼ਰ ਸਭ ਚਲ ਆਏ। ਹਾਏ ਹਾਏ ਪਸਰੀ ਸਭ ਥਾਏ, ਹਾਹਾਕਾਰ ਹਰ ਇੱਕ ਜਗ੍ਹਾ ਦੇ ਉੱਤੇ ਪਸਰੀ ਹੋਈ ਹੈ। ਇੰਨੇ ਚਿਰ ਦੇ ਵਿੱਚ ਜਿਹੜੇ ਵਿਸ਼ਿਸ਼ਟ ਵਰਗੇ ਮਹਾਮੁਨੀ ਸਨ ਉਹ ਪਹੁੰਚ ਗਏ। ਤਬ ਵਿਸ਼ਿਸ਼ਟ ਮੁਨ ਸਮ ਸਮੇਂ ਕਹਿ ਅਨੇਕ ਇਤਿਹਾਸ ਸੇ ਸੋਕ ਨਿਵਾਰਿਓ ਸਭੈ ਕਰ ਨਿਜ ਬਗਿਆਨ ਪ੍ਰਕਾਸ਼। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਉਸ ਵੇਲੇ ਵਿਸ਼ਿਸ਼ਟ ਗੁਰੂ ਨੇ ਸਮੇਂ ਦੇ ਅਨੁਸਾਰ ਅਨੇਕਾਂ ਪ੍ਰਕਾਰ ਦੇ ਜਿਹੜੇ ਇਤਿਹਾਸ ਨੇ ਉਹ ਸੁਣਾਏ ਨੇ ਤੇ ਆਪਣੇ ਵਿਗਿਆਨ ਦੇ ਪ੍ਰਕਾਸ਼ ਦੇ ਨਾਲ ਗੁਰੂ ਵਿਸ਼ਿਸ਼ਟ ਨੇ ਲੋਕਾਂ ਦਾ ਸਾਰੇ ਦਾ ਸਾਰਾ ਸੋਗ ਦੂਰ ਕਰ ਦਿੱਤਾ। ਸ੍ਰੀ ਵਿਸ਼ਿਸ਼ਟ ਰਘੁਵੰਸ਼ ਗੁਰ ਪੁੱਜੇ ਸਮਾਂ ਸੰਭਾਲ ਸੋਗ ਨਿਵਾਰਨ ਕਾਰਨੇ ਦਿੱਤਾ ਗਿਆਨ ਵਿਸ਼ਾਲ। ਸਾਰਾ ਦਾ ਸੋਗ ਦੂਰ ਹੋ ਜਾਵੇ ਉਹਨਾਂ ਨੇ ਫਿਰ ਵਿਸ਼ੇਸ਼ ਰੂਪ ਦੇ ਵਿੱਚ ਆਪਣਾ ਗਿਆਨ ਦਿੱਤਾ। ਤੇਲ ਨਾਮ ਪਰ ਨਿਪਤਨ ਰਾਖਾ ਦੂਤ ਬੁਲਾਏ ਬਹੁਤ ਅਸ ਪਾਖਾ। ਉਸ ਵੇਲੇ ਵਿਸ਼ਿਸ਼ਟ ਗੁਰੂ ਨੇ ਇੱਕ ਨੌਕਾ ਪਾਵ ਕੇ ਬੇੜੀ ਤੇਲ ਦੀ ਪਰਵਾ ਦਿੱਤੀ ਹੈ ਤੇ ਉਸ ਭਰੀ ਹੋਈ ਤੇਲ ਦੀ ਬੇੜੀ ਦੇ ਵਿੱਚ ਰਾਜੇ ਦਸ਼ਰਥ ਦੇ ਮ੍ਰਿਤਕ ਸਰੀਰ ਨੂੰ ਰਖਵਾ ਦਿੱਤਾ। ਤਾਵੋ ਬੇਗ ਪਰਤ ਪੈ ਜਾਹੂ ਨਿਪ ਸੁਧ ਕਤੂ ਕਹੋ ਜਨ ਕਾਹੂ। ਇਸ ਤੋਂ ਬਾਅਦ ਵਿਸ਼ਿਸ਼ਟ ਜੀ ਨੇ ਦੂਤਾਂ ਨੂੰ ਆਪਣੇ ਲਾਗੇ ਬੁਲਾਇਆ ਹੈ। ਦੂਤਾਂ ਨੂੰ ਲਾਗੇ ਬੁਲਾ ਕੇ ਗੁਰੂ ਵਿਸ਼ਿਸ਼ਟ ਨੇ ਹੁਕਮ ਕੀਤਾ ਕਿ ਛੇਤੀ ਤੋਂ ਛੇਤੀ ਦੌੜ ਕੇ ਹੁਣ ਤੁਸੀਂ ਭਰਤ ਦੇ ਕੋਲ ਪਹੁੰਚ ਜਾਓ ਤੇ ਯਾਦ ਰੱਖਿਓ ਕਿ ਭਰਤ ਨੂੰ ਰਾਜੇ ਦੀ ਮੌਤ ਦੀ ਖਬਰ ਜਾਂ ਹੋਰ ਕਿਸੇ ਵੀ ਪ੍ਰਕਾਰ ਦੀ ਕੋਈ ਖਬਰ ਤੁਸੀਂ ਜਾ ਕੇ ਨਹੀਂ ਦੱਸਣੀ। ਇਹ ਤਨ ਕਹੋ ਭਰਤ ਸਨ ਜਾਈ ਗੁਰ ਬੁਲਾਏ ਪਠਿਓ ਦੋ ਪਾਈ। ਗੁਰੂ ਵਿਸ਼ਿਸ਼ਟ ਜੀ ਕਹਿੰਦੇ ਨੇ ਦੂਤਾਂ ਨੂੰ ਕਿ ਜਾ ਕੇ ਅਯੋਧਿਆ ਦੀ ਕੋਈ ਵੀ ਜਿਹੜੀ ਖਬਰ ਹੈ ਉਹ ਤੁਸੀਂ ਨਾ ਭਰਤ ਨੂੰ ਦੇਣੀ ਹੈ ਤੇ ਨਾ ਸ਼ਤਰੂਘਨ ਨੂੰ ਦੇਣੀ ਹੈ, ਕਿਉਂਕਿ ਜਦੋਂ ਦੇ ਭਰਤ ਤੇ ਸ਼ਤਰੂਘਨ ਕਹਿ ਹੋਏ ਨੇ ਆਪਣੇ ਨਾਨਕੇ, ਉਹਨਾਂ ਦੇ ਪਿੱਛੋਂ ਪਿੱਛੋਂ ਹੀ ਇਹ ਸਾਰਾ ਕੁਝ ਹੋਇਆ। ਜਿਸ ਪ੍ਰਕਾਰ ਦੇ ਨਾਲ ਭਗਵਾਨ ਜੀ ਬਨਵਾਸ ਦੇ ਵਿੱਚ ਗਏ ਨੇ, ਜਿਸ ਤਰ੍ਹਾਂ ਦੁੱਖਾਂ ਦਾ ਸਮਾਂ ਬਤੀਤ ਹੋਇਆ ਤੇ ਜਿਸ ਤਰ੍ਹਾਂ ਹੁਣ ਇਸ ਵੇਲੇ ਮਹਾਰਾਜ ਦਸ਼ਰਥ ਚੜ੍ਹਾਈ ਕਰ ਚੁੱਕੇ ਨੇ, ਦੂਤਾਂ ਨੂੰ ਸਮਝਾਇਆ ਹੈ ਗੁਰੂ ਵਿਸ਼ਿਸ਼ਟ ਨੇ ਕਿ ਇਹ ਜਿਹੜੀ ਗੱਲ ਹੈ ਪੂਰੀ ਇਹ ਕਿਸੇ ਪ੍ਰਕਾਰ ਦੇ ਨਾਲ ਜਾ ਕੇ ਨਹੀਂ ਦੱਸਣੀ ਕਿ ਇਸ ਵੇਲੇ ਜਿਹੜੇ ਰਾਜਾ ਦਸ਼ਰਥ ਨੇ ਉਹ ਚੜ੍ਹਾਈ ਕਰ ਚੁੱਕੇ ਨੇ। ਤੁਸੀਂ ਬਸ ਇੰਨੀ ਗੱਲ ਜਾ ਕੇ ਕਹਿਣੀ ਹੈ ਕਿ ਗੁਰੂ ਵਿਸ਼ਿਸ਼ਟ ਜੀ ਤੁਹਾਨੂੰ ਦੋਵਾਂ ਨੂੰ ਬੁਲਾ ਰਹੇ ਨੇ, ਇਸ ਕਰਕੇ ਤੁਸੀਂ ਅਯੋਧਿਆ ਨਗਰੀ ਦੇ ਵਿੱਚ ਵਾਪਸ ਪਰਤੋ। ਨੌਕਾ ਤੇਲ ਭਰੀ ਤਤਕਾਲ ਦਸ਼ਰਥ ਦੀ ਦੇ ਰੱਖੀ ਸੰਭਾਲ ਸੇਵਕ ਦੂਤ ਬੁਲਾਏ ਕੋਲ ਕਹਿਣ ਮੁਨੀਸ਼ਰ ਵਚਨ ਅਮੋਲ ਭੇਤ ਮਰਨ ਦਾ ਹਿਰਦੈ ਲਕਾਵੋ ਸ਼ੋਰ ਨਾ ਦੇਸ ਦਿਸੰਤਰ ਪਾਵੋ। ਇਹ ਜਿਹੜਾ ਰਾਜੇ ਦੀ ਮੌਤ ਦਾ ਭੇਦ ਹੈ ਇਹ ਤੁਸੀਂ ਪ੍ਰਗਟ ਨਹੀਂ ਕਰਨਾ, ਇਹਨੂੰ ਲਕੋ ਕੇ ਰੱਖਣਾ। ਕਹੋ ਭਰਤ ਨੂੰ ਗੁਰੂ ਬੁਲਾਵੇ ਵਿਣ ਵਿਲੰਬ ਦੇ ਛੇਤੀ ਆਵੇ। ਬਸ ਤੁਸੀਂ ਜਾ ਕੇ ਭਰਤ ਨੂੰ ਆਖੋ ਕਿ ਗੁਰੂ ਵਿਸ਼ੇਸ਼ ਤੁਹਾਨੂੰ ਬੁਲਾ ਰਿਹਾ ਹੈ, ਇਸ ਕਰਕੇ ਬਗੈਰ ਦੇਰੀ ਤੋਂ ਛੇਤੀ ਅਯੋਧਿਆ ਪਹੁੰਚੋ। ਸੁਣ ਮੁਨ ਆਇਸ ਧਾਵਣ ਤਾਏ ਚਲੇ ਬੇਗ ਬਰਬਾਜ ਲਜਾਏ। ਉਸ ਵੇਲੇ ਸੁਣ ਕੇ ਗੁਰੂ ਦੀ ਆਗਿਆ ਨੂੰ ਜਿਹੜੇ ਦੂਤ ਸਨ ਉਹ ਛੇਤੀ ਦੇ ਨਾਲ ਦੌੜੇ ਨੇ। ਕਵੀ ਜੀ ਲਿਖਦੇ ਨੇ ਇੰਨਾ ਜ਼ਿਆਦਾ ਤੇਜ ਦੌੜੇ ਨੇ, ਉਹਨਾਂ ਦੀ ਦੌੜ ਦੇ ਸਾਹਮਣੇ ਜਿਹੜਾ ਤੇਜ ਘੋੜਾ ਚੱਲਣ ਵਾਲਾ ਦੌੜਨ ਵਾਲਾ ਉਹ ਵੀ ਸ਼ਰਮਿੰਦਾ ਹੋ ਜਾਵੇ, ਇੰਨੀ ਤੇਜ਼ੀ ਦੇ ਨਾਲ ਉਹ ਦੂਤ ਦੌੜੇ ਨੇ। ਅਨਰਥ ਅਵਧ ਅੰਬਰ ਉਹ ਜਬ ਤੇ ਕੁਸਗਨ ਹੋਏ ਭਰਤ ਕਉ ਤਬ ਤੇ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਦੂਜੇ ਪਾਸੇ ਜਿਸ ਦਿਨ ਤੋਂ ਅਯੋਧਿਆ ਦੇ ਵਿੱਚ ਅਨਰਥ ਹੋਣਾ ਸ਼ੁਰੂ ਹੋਇਆ ਹੈ ਉਦੋਂ ਤੋਂ ਲੈ ਕੇ ਭਰਤ ਨੂੰ ਬਹੁਤ ਜ਼ਿਆਦਾ ਜਿਹੜੇ ਮਾੜੇ ਸੁਪਨੇ ਤੇ ਸ਼ਗਨ ਨੇ ਉਹ ਹੋਣ ਲੱਗੇ। ਦੇਖੈ ਰਾਤ ਭਿਆਨਕ ਸਪਨਾ जाग करें कट कोट कल्पना। जदों रात दे वेले परत सौंदा सी ते बहुत भैड़े माड़े जेड़े सुपने ने उस नूं आउंदे सन ते जदों जागदा सी उस वेले भी अनेक प्रकार दियां जड़ियां माड़ियां विचारां ने उह दिमाग दे विच घूमदियां रहिंदियां सन। बिपर जिवाए देह दिन दाना सेव अभिषेक करें बिद नाना। इस करके नित्ता प्रति परत बहुते सारे ब्राह्मणा नूं भोजन करा के उन्हां नूं दान दिंदा सी। इस तों इलावा अनेकां टंगां दे नाल उह रुद्र दी पाव के शिवजी दी भी पूजा करिया करदा सी। मां गै हिरदै महेश मनाई कुशल मात पित पर जन पाई। हमेशा परत जी हिरदे दे विच शिवजी नूं मना के उन्हां दी पूजा करके अपनी माता पिता कुटुंबियां ते भरावां दे सुख ही मंगदे सन। सुन आग्या उह दोवें भाई भरत शत्रुगण होए हवाई। पाप पैर जां अवध पसारे वेखे भरत कुलखण भारे। सुपने आंदे रहे भयानक उठ बैठन कई वार अचानक। पूजे ब्राह्मण देव महान दिंदा फिरे साधुआं दान। मात पिता हित नित अरदास मंगे सुख शंकर दे पास। पाव के हमेशा शंकर दे अगे शिवजी दे अगे उह प्रार्थना करके मंगया करदा सी कि मेरे माता पिता परिवार दे सारे मैंबर ते मेरे भरा सुखी रहन। ए बिद सोचत परत मन तावन पहुंचे आए। गोरे अनुशासन श्रवण सुन चले गणेश मनाए। कवि तुलसीदास जी बयान करदे ने एक दिन परत ने अजे महेश दी पूजा कीती ही सी। इन्ने चिर नूं कवि जी लिखदे ने कि दौड़दे होए उह दूत परत दे कोल जा पहुंचे ने। गुरु वशिष्ठ दा जिहड़ा संदेशा सी उन्हां ने परत नूं दित्ता। जदों ही संदेशे नूं सुनिया परत ने उसे वेले गणेश नूं मना के परत अपने भरा शत्रुघ्न दे समेत उथों अयोध्या दे वल चल पिया। गोरे आग्या पा दौड़ लगाई सोच समुंदर चुभी लाई। पहले पहल गणेश मनाया पौन वाकरा रथ मंगाया। पहला गणेश दी पूजा कीती है ते फिर तेज दौड़न वाला रथ मंगा लिया उहदे उत्ते असवार हो गए। चले समीर बेग है हांके नागत सरत सैल बन बाके। हवा दी तेजी दे वांग जिहड़ा चलन वाला रथ सी उनू घोड़िया ने बहुत तेजी दे नाल दौड़ाया है। कवि जी लिखदे ने कि भयानक नदियां पहाड़ां ते जंगलां नूं लंघदे होए बहुत दूरी ते निकल गए। हिरदै सोच बड़ कछ न सुहाई अस जानै जियो जाओ उड़ाई। कवि जी लिखदे ने कि परत दे हिरदे दे विच बहुत ज्यादा चिंता पैदा हो रही सी। परत नूं कुछ भी चंगा नहीं सी लग रहा। उह मन दे विच इही सोच रहा सी कि मेरा चित करदा कि पंछियां दे वांग छेती उड के अयोध्या पहुंच जावां। एक नमेश बारिश समझाई ए बेद परत नगर नियाराई। कवि जी लिखदे ने एक एक जिहड़ा पल है उह परत दे वास्ते वरियां दे समान बीत रहा सी। इसे तरह करदिआं कराउंदिआं परत जी रथ दे समेत लागे नगर दे पहुंच गए। अस गण होहे नगर पैठारा रटे को पांत को खेत करारा। नगर दे विच जदों ही प्रवेश कीता कवि जी लिखदे ने कि बहुत भैड़े जिहड़े शगन ने उह होण लगे ने। कां माड़ी जगह दे उत्ते बैठ के ते भैड़ी तरह दे नाल कां कां करके कुरला रहा सी। इस प्रकार दे नाल जदों ही अयोध्या दे विच प्रवेश कीता ते बड़े माड़े शगना दी सूचना मिली है भरत नूं। वन पर्वत ते नदियां नाले रता न विच मन कठन खयाले दीर्घ सोच विचाले ताया ना जाने की वर्ती माया निमख कड़ी पल बरस समान एक कपहरा एक एक पहर जुगा समझान अवधपुरी दे नेड़े आए अप लक्षण उन बहुत तकाए पाव के जेड़े पैड़े शगन सी ओ बहुत सारे वेखे गए ने जदों ही नगर दे विच प्रवेश कीता। खार से यार बोलें प्रतकूला सुन सुन होए परत मन सूला। कवि जी लिखते ने खोते ते गिदड़ बड़ा उल्टा बोल बोल रहे ने ए सुन सुन के परत दे मन दे विच बहुत ज्यादा सूल वर्गा दर्द पैदा हो रहा। श्रीहत सर सरता बन बागा नगर बसेख पयावन लागा। इस तो अलावा तालाब नदियां बनते सारे दे सारे जेड़े बगीचे ने ओ बड़ी ज्यादा सोभा तो हीन हो चुके सन। नगर दे विच नगर जेड़ा है जेड़ा के बड़ा सुहावना पहला लग्या करदा सी ओ बहुत ज्यादा डरावना ऐस वेले लग रहे। खाग मृग है गै जाहे न जोए राम बिजोग करोग बगोए। भगवान श्री रामचंद्र जी दे विछोड़े रूपी माड़े रोग दे नाल व्याकल पशु पंछी हाथी घोड़े आदि इन्ने ज्यादा दुखी हो रहे सन। कवि जी लिखते ने के वेखे ही नहीं सन जांदे। नगर नार नर निपट दुखारी मन सब संपत हारी। नगर दे विच रहन वाले जिन्ने भी स्त्रियां पुरुष ने ओ बहुत ही ज्यादा पीड़ा दे विच ग्रस्त सन। कवि जी लिखते ने कि मन नूं इस तरह लग रहा सी कि जिवें सारिया ने अपनी संपत्ति हार लई होवे। इस प्रकार दी हालत अयोध्या दी उस वेले बनी हुई सी। खोते बोलन खरवे बोल काग बोल दे गंध फरोल किते किते पै गिदड़ बोलन सुन सुन वाज परत मन डोलन जितने भी वन नदियां ताल वेखो शोभा हीन वेखे शोभा हीन विशाल पस पंखी ते हाथी घोड़े राम बिरहा दे रोग निचोड़े नर नारी विच नगर दुखारी जिमें लुटी गई नगरी सारी। इस तरह प्रतीत हुंदा सी के जिमें सारी दी सारी नगरी ही लुटी गई होवे। पुर जन मिलैन कह कछ गम्यो जोहार जाहे परत कुशल पूछ ना सकें पै विषाद मन माहे। कवि तुलसीदास जी बयान करदे ने कि नगर दे सारे लोग भरत नूं मिलदे ते जरूर ने पर कुछ कहिंदे नहीं हन बस चुप चपाते वंदना करके अगे चले जांदे ने। दूजे पासे भरत वी किसे तों सुख सां दी खबर नहीं पुछ सकदे क्योंकि उन्हां दे मन दे विच बहुत ज्यादा पैदा जिहड़ा दुख है ओ छाया होया। मिलदे राह विच नागरिक सारे डुबे सोच समुंदर खारे दो हथ जोड़ करन जुहारा डुबे डूंगी सोच विचारा। सोचा डूंगियां दे विच सारे डुबे होने राजकुमार भरत नूं सिर्फ प्रणाम करदे ने कुछ बोलदे ने। हाट बाट नह जाए निहारी जनपुर दहु दिस लाग दवारी। बाजार ते सारे दे सारे रस्ते बहुत ज्यादा पैड़े ने जेडे के वेखे नहीं जांदे। मन नूं इस तरह लग रहा सी कि जिवें दसां ही दिशावां दे विचों अग लग गई होवे। आवत सुत सुन कह कह नंदन हरशी रब कुल जल रहो चंदन। पर ग्रंथाकार जी लिखदे ने कि जदों ककई नूं पता लगा कि मेरा पुत्र भरत पहुंचे उस वेले जेड़ी ककई सी ओ सुन के सूरज रूपी कमल दे वास्ते चांदनी रूपी जेड़ी ककई सी ओ बहुत ही ज्यादा खुश हो गई। कवि जी लिखदे ने इस प्रकार दे नाल भावे सारे दुखी ने पर ककई नू बड़ी खुशी। रस्ते सड़कां गंद मदंगे हाल शहर दे सी अत मंदे लगी चार चुफेरे अग दुखिया दर्द वंद रग रग आवगण सुन सुन आवगण सुन निज राज कुमार मची चाननी वांग कुनार रवि कुल कमल उजाड़न वाली सोहल सोहपन साड़न वाली रवि कुल नू कमल दे वांग उजाड़न वाली जेड़ी ककई है वो बड़ी प्रसन्न हुई। साजे आरती मुदत उठ ताई द्वारे पेट पवन ले आई। उसे वेले ककई ने सोनी आरती सजाई है बड़ी खुश होके वो बाहर दे वाल द्वारे दे तक दौड़ के पहुंची है ते फिर मिलके भरत नू ते शत्रुघ्न नू महल दे विच लै के ककई पहुंच गई। भरत दुखत परवार निहारा मानो तोहन बनज बन मारा। कवि तुलसीदास जी लिखते ने के भरत ने सारे परिवार नू बहुत ज्यादा दुखी वेख्या है मानो के कमल दे बन नू जिवें पाला मार गया होवे इस तरह दा भरत नू प्रतीत हो रहा। कह कई हर्षत एह पांती मनो मुदत दव लाए किराती। पर दूजे पासे की देखदा है परत के कई इन्नी ज्यादा खुश सी के मानो जिवें भीलनी जंगल दे विच अग लगा के ते बहुत ज्यादा प्रसन्न हो रही होवे खुश हो रही होवे इस तरह दी हालत दे विच ककई नू परत ने वेख्या। थाल आरती आप सजाया जा उस थौ परत दा पाया दुखिया तक के सब परिवार ककर प्या कहर बपतार ज्यो जंगल नू तीली ला के मचे पीलने नच नचा के। इस प्रकार दे नाल जेड़ी ककई सी ओ खुश सी। कवि जी एक होर प्रमाण देंदे ने लावे अग चुफेरे आप वांग मिरासन दसे छाप नाल उंगली करे इशारे वेखो लगी अग दुआरे वेखो इको वेखी इको एक खुशाल दुखिया दर्द मंद ब्रिध बाल। पाव के परत ने सारिया नू वेख्या है के दुखिये ने जिन्ने भी बुढ़े ते बालक ने पर इको ही औरत राणी ककई ऐसी है जिन्हू भरत ने प्रसन्न वेख्या है। हरपाल सिंह जी बेदी एक छोटा जा प्रमाण देंदे ने के वांग मिरासन दसे छाप नाल उंगले करे इशारे वेखो लगी अग दुआले। आम तौर दे उते लोकां दे विच ए प्रचलित गल है कहिंदे ने के किसे मरासन ने अपने हथें ही अपने घर नू अग ला ली। इस करके अग ला ली क्योंकि उसने नवी जड़ी मुंदरी है जड़ी छाप है अपनी उंगली दे विच पाई हुई सी। वो दसना चाहुंदी सी कि मेरी उंगली दे विच सोने दी छाप है इस करके उन्हें अपने घर नू ही अग ला ली सी। लोकी दौड़ के मरासन दे कोल पहुंचदे ने ते फिर कवि जी कहिंदे ने उसे उंगल दे इशारे दे नाल दसदी है आ सड़ गया आ बच गया आ सड़ गया आ भज गया। पाव के लोकां दी जिहड़ी नजर है मेरी उंगल ते पवे ते ओ छाप दे बारे पुछन। पाव के घर सड़ जाना बहुत माड़ा है बड़ा घाटा पै जांदा है पूरा कर सड़ जावे पर उस गल दी मरासन नू कोई चिंता नहीं है सिर्फ गल है कि मेरी छाप लोकां दी अखां दे विच दिस पवे। हुण इसे प्रकार दे नाल कवि जी प्रमाण दे रहे ने कि ककई ने पूरे घर नू बर्बाद कर दिता है। राम जी लक्ष्मण जी सीता जी बणा दे विच रुले ने उहदा पति स्वयं मौत दे मुंह दे विच पै चुका है सिर्फ ककई दे कारण ये सारा कुछ होया। पर कवि जी लिखदे ने इस ककई दी हालत उस मरासन वर्गी है जेड़ी कि अपने हत्थां दे नाल ही अपने घर नूं साड़ दिंदी। हुण इस वेले भरत ने की देखिया कि सारे दुखी ने इको एक राणी ककई खुश है क्योंकि उन्हूं इस तरह लग रहा है कि मैनू सारा कुछ प्राप्त हो गया राम बना दे विच जा चुका है राजा मर चुका है हुण मेरे पुत्र भरत दा राज होवेगा ओ भी अयोध्या दे विच पहुंच चुका है। सोतै ससोच देख मन मारे पूछत नहर कुशल हमारे। जदों राणी ककई ने देखिया के परत ते बहुत ज्यादा चिंता दे विच है ए ते बड़ा उदास है उस वेले झट ही ककई अपने पुत्र परत तो पुछन लगी है कहिंदी है प्यारिया पुत्रा दस मेरे पेक्यां दे घर दे विच कोई दुख ते नहीं होया कि मेरे पेक्यां दा घर खैर खैरियत दे नाल वस रहा है। इस प्रकार दे नाल उन्हें सवाल कीता परत नूं। सक ਸਕਲ ਕੁਸ਼ਲ ਕਹਿ ਭਰਤ ਸੁਣਾਈ। ਜਦੋਂ ਆਪਣੇ ਪੇਕਿਆਂ ਦੇ ਬਾਰੇ ਪੁੱਛਿਆ ਕਕਈ ਨੇ ਤੇ ਫਿਰ ਭਰਤ ਨੇ ਆਖਿਆ ਕਿ ਮਾਤਾ ਜੀ ਸਾਰੇ ਸੁੱਖ ਸਾਂਦ ਦੇ ਨਾਲ ਵਸ ਰਹੇ ਨੇ, ਕਿਸੇ ਪ੍ਰਕਾਰ ਨੂੰ ਕਿਸੇ ਪ੍ਰਕਾਰ ਦਾ ਕਿਸੇ ਨੂੰ ਵੀ ਦੁੱਖ ਨਹੀਂ ਹੈ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਭਰਤ ਨੇ ਬਿਆਨ ਕੀਤਾ। ਵੇਖ ਭਰਤ ਨੂੰ ਨਿਪਟ ਨਿਰਾਸ, ਕੀ ਹੋਇਆ ਇਹ ਸੁੱਖ ਦੀ ਰਾਸ, ਕੀ ਕੁਝ ਪੇਕੇ ਘਰ ਦਾ ਹਾਲ, ਕਿਵੇਂ ਨਾਨਕੇ ਗੁਜਰੀ ਲਾਲ, ਕਿਵੇਂ ਸੋਚ ਵਿੱਚ ਡੁੱਬਾ ਆਇਓ, ਆਂਦੇ ਸਾਰ ਕਿਵੇਂ ਘੁੰਮ ਲਾਇਓ। ਕਹਿੰਦੀ ਹੈ ਕਿ ਕਿਸ ਤਰ੍ਹਾਂ ਤੂੰ ਸੋਚਾਂ ਦੇ ਵਿੱਚ ਡੁੱਬਿਆ ਹੋਇਆ ਕਿ ਤੇਰੇ ਨਾਨਕੇ ਘਰ ਸੁੱਖ ਸਾਂਦ ਦੇ ਨਾਲ ਤੂੰ ਰਿਹਾ ਹੈ। ਸਾਰੀ ਘਰ ਦੀ ਗੱਲ ਸੁਣਾਈ, ਫਿਰ ਪੁੱਛੇ ਮਾਂ ਤੋਂ ਅਕਲਾਈ, ਕਿੱਥੇ ਪੂਜ ਪਿਤਾ ਜੀ ਮੇਰੇ, ਕਿਸ ਥਾਂ ਅੰਮੀ ਮਾਵਾਂ ਡੇਰੇ, ਕਿਸ ਥਾਂ ਜਨਕ ਸੁਤਾ ਪ੍ਰਭ ਪਿਆਰੀ, ਕਿਸ ਥਾਂ ਰਾਮ ਲਖਣ ਮਹਿਤਾਰੀ। ਪਹਿਲਾਂ ਉਥੋਂ ਦੀ ਗੱਲ ਦੱਸੀ ਹੈ, ਪੂੰਛੀ ਨਿਜ ਕੁਲ ਕੁਸ਼ਲ ਭਲਾਈ, ਤੇ ਫਿਰ ਆਪਣੇ ਇਸ ਅਯੋਧਿਆ ਨਗਰੀ ਦਾ ਜਿਹੜਾ ਹਾਲ ਹੈ ਉਹ ਭਰਤ ਨੇ ਆਪਣੀ ਮਾਤਾ ਕਕਈ ਤੋਂ ਪੁੱਛਿਆ। ਕਹੋ ਕਹਾਂ ਤਾਤ ਕਹਾਂ ਸਭ ਮਾਤਾ, ਕਹੋ ਸਿਆ ਰਾਮ ਲਖਣ ਪ੍ਰਿਯ ਪਾਤਾ। ਭਰਤ ਕਹਿੰਦੇ ਨੇ ਮਾਤਾ ਜੀ ਦੱਸੋ ਪਿਤਾ ਜੀ ਕਿੱਥੇ ਨੇ, ਮੇਰੀਆਂ ਸਾਰੀਆਂ ਜਿਹੜੀਆਂ ਦੂਜੀਆਂ ਮਾਤਾਵਾਂ ਨੇ ਉਹ ਕਿੱਥੇ ਨੇ, ਸੀਤਾ ਜੀ ਤੇ ਮੇਰੇ ਪਿਆਰੇ ਭਰਾ ਰਾਮ ਤੇ ਲਕਸ਼ਮਣ ਉਹ ਇਸ ਵੇਲੇ ਕਿੱਥੇ ਨੇ। ਇਸ ਪ੍ਰਕਾਰ ਦੇ ਨਾਲ ਭਰਤ ਨੇ ਸਵਾਲ ਕਰ ਦਿੱਤਾ ਆਪਣੀ ਮਾਤਾ ਕਕਈ ਨੂੰ। ਸੁਣ ਸੁਤ ਬਚਨ ਸਨੇਹ ਮੈਂ, ਕਪਟ ਨੀਰ ਭਰ ਨੈਣ, ਭਰਤ ਸ਼੍ਰਵਣ ਮਨ ਸੂਲ ਸਮ, ਪਾਪਣ ਬੋਲੀ ਬੈਨ। ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਪੁੱਤਰ ਦੇ ਸਨੇਹਮਈ ਬਚਨ ਸੁਣ ਕੇ ਜਿਹੜੀ ਪਾਪਣ ਕਕਈ ਸੀ ਉਹਨੂੰ ਬਹੁਤ ਹੀ ਜ਼ਿਆਦਾ ਗੁੱਸਾ ਆਇਆ, ਉਹਦੀਆਂ ਅੱਖਾਂ ਦੇ ਵਿੱਚ ਹੰਝੂਆਂ ਦਾ ਪਾਣੀ ਨਕਲੀ ਭਰ ਗਿਆ ਹੈ ਤੇ ਭਰਤ ਦੇ ਕੰਨਾਂ ਤੇ ਮਨ ਦੇ ਵਿੱਚ ਸੂਲ ਵਾਂਗ ਚੁਭਣ ਦੇ ਵਾਂਗ ਉਹਨੇ ਫਿਰ ਗੱਲਾਂ ਕੀਤੀਆਂ। ਤਾਤ ਬਾਤ ਮੈਂ ਸਕਲ ਸਵਾਰੀ, ਪੈ ਮੰਥਰਾ ਸਿਆਹੇ ਸਹਾਏ ਬੇਚਾਰੀ। ਕਕਈ ਆਪਣੇ ਪਿਆਰੇ ਪੁੱਤਰ ਭਰਤ ਨੂੰ ਕਹਿੰਦੀ ਹੈ ਕਿ ਹੇ ਪਿਆਰੇ ਪੁੱਤਰ, ਮੈਂ ਸਾਰੀ ਗੱਲ ਬਣਾ ਲਈ ਸੀ, ਵਿਚਾਰੀ ਮੰਥਰਾ ਮੇਰੀ ਗੱਲ ਨੂੰ ਸਵਾਰਨ ਦੇ ਵਿੱਚ ਬਹੁਤ ਵੱਡੀ ਸਹਾਇਕ ਬਣੀ ਸੀ। ਪਰਹਟ ਕੋਰੇ ਆਖੇ ਉਸ ਸੁਣ ਐ ਰਾਜ ਦੁਲਾਰ, ਪਚੀ ਨਾ ਖੁਸ਼ੀ ਅਗੰਮ ਦੀ ਜੋ ਬਖਸ਼ੀ ਕਰਤਾਰ। ਭਾਵ ਕੇ ਮੈਂ ਸਾਰੀ ਜਿਹੜੀ ਗੱਲ ਹੈ ਉਹ ਪੂਰੇ ਪ੍ਰਕਾਰ ਦੇ ਨਾਲ ਬਣਾ ਲਈ ਸੀ। ਪੇਚਦਾਰ ਜੋ ਕੰਮ ਸਨ ਸਭ ਮੈਂ ਲਏ ਸਵਾਰ, ਦਿੱਤੀ ਇਸ ਇਮਦਾਦ ਰਾਜ ਨਾਮ ਮੰਥਰਾ ਨਾਰ। ਮੇਰੀ ਜਿਹੜੀ ਦਾਸੀ ਹੈ ਮੰਥਰਾ ਉਹਨੇ ਮੈਨੂੰ ਪੁੱਤਰ ਬਹੁਤ ਵੱਡੀ ਸਹਾਇਤਾ ਦਿੱਤੀ, ਉਹਦੀ ਸਹਾਇਤਾ ਦੇ ਨਾਲ ਮੈਂ ਪੂਰੇ ਦਾ ਪੂਰਾ ਕੰਮ ਸਵਾਰ ਲਿਆ ਸੀ। ਕਛਕ ਕਾਜ ਬਿਦ ਬੀਚ ਬਿਗਾਰਿਓ, ਪੂਪਤ ਸੁਰਪਤ ਪੁਰ ਪਗ ਤਾਰਿਓ। ਪਰ ਕਹਿੰਦੀ ਹੈ ਕਿ ਵਿਧਾਤਾ ਨੇ ਕੁਝ ਕੰਮ ਵਿੱਚੇ ਹੀ ਵਿਗਾੜ ਦਿੱਤਾ ਕਿ ਰਾਜਾ ਦੇਵ ਲੋਕ ਦੇ ਵਿੱਚ ਇਸ ਵੇਲੇ ਪਧਾਰ ਗਏ ਨੇ। ਸੁਣਤ ਪਰਤ ਪੈ ਬੇਬਸ ਬਿਸ਼ਾਦਾ, ਜਨ ਸਹਿਮਿਓ ਕਰ ਕੇ ਹਰ ਨਾਦਾ। ਗ੍ਰੰਥਕਾਰ ਜੀ ਲਿਖਦੇ ਨੇ ਕਿ ਜਦੋਂ ਹੀ ਭਰਤ ਦੇ ਕੰਨਾਂ ਦੇ ਵਿੱਚ ਆਪਣੇ ਪਿਤਾ ਦੀ ਮੌਤ ਦੀ ਖਬਰ ਪਈ ਹੈ ਉਹ ਭੁੱਲ ਗਿਆ ਕਿ ਕਕਈ ਕਿਸ ਮੰਥਰਾ ਦੀ ਗੱਲ ਕਰ ਰਹੀ ਹੈ, ਕਿਹੜਾ ਕੰਮ ਮੇਰੀ ਮਾਤਾ ਨੇ ਸਵਾਰ ਲਿਆ, ਉਹ ਗੱਲ ਤੇ ਉਸੇ ਵੇਲੇ ਭੁੱਲ ਗਈ। ਅਗਲੀ ਗੱਲ ਜਦੋਂ ਆ ਗਈ ਹੈ ਸਾਹਮਣੇ ਤੇ ਫਿਰ ਭਰਤ ਦੁੱਖ ਦੇ ਨਾਲ ਬਹੁਤ ਜ਼ਿਆਦਾ ਬੇਹਾਲ ਹੋ ਗਿਆ। ਕਵੀ ਜੀ ਲਿਖਦੇ ਨੇ ਕਿ ਮਾਨੋ ਇਸ ਤਰ੍ਹਾਂ ਦੀ ਹਾਲਤ ਭਰਤ ਦੀ ਹੋ ਗਈ ਸੀ ਕਿ ਜਿਵੇਂ ਸ਼ੇਰ ਦੀ ਦਹਾੜ ਨੂੰ ਸੁਣ ਕੇ ਹਾਥੀ ਸਹਿਮ ਗਿਆ ਹੋਵੇ, ਇਸ ਪ੍ਰਕਾਰ ਦੀ ਹਾਲਤ ਉਸ ਵੇਲੇ ਹੋ ਗਈ ਹੈ ਰਾਜਕੁਮਾਰ ਭਰਤ ਦੀ। ਹਾਂ ਮੈਂ ਪੁੱਤ ਅਭਾਗਣੀ, ਵਿਘਨ ਪਿਆ ਵਿਚਕਾਰ, ਭੂਪਤ ਗਏ ਪਰਲੋਕ ਨੂੰ ਵਰਤੀ ਰੱਬ ਦੀ ਕਾਰ, ਸੁਣਦੇ ਸਾਰ ਕੁਮਾਰ ਨੇ ਦਿੱਤੀ ਹੋਸ਼ ਵਿਸਾਰ, ਹਾਥੀ ਜਿਵੇਂ ਸੀ ਸਹਿਮਿਆ ਤੱਕ ਬੱਬਰ ਬਗਿਆੜ। ਜਿਸ ਤਰ੍ਹਾਂ ਸ਼ੇਰ ਦੀ ਦਹਾੜ ਨੂੰ ਸੁਣ ਕੇ ਹਾਥੀ ਸਹਿਮ ਜਾਂਦਾ ਹੈ, ਇਸ ਪ੍ਰਕਾਰ ਦੇ ਨਾਲ ਆਪਣੇ ਪਿਤਾ ਦੀ ਮੌਤ ਦੀ ਗੱਲ ਨੂੰ ਸੁਣ ਕੇ ਭਰਤ ਸਹਿਮ ਗਿਆ।
ਤਾਤ ਤਾਤ ਹਾ ਤਾਤ ਪੁਕਾਰੀ,
परे भूम तल व्याकल पारी। हाय पिता जी, हाय पिता जी, कूकद्या होया बहुत ज्यादा परत व्याकल होके दिज ते जमीन दे उते डिग पिया। चल तना देखो पायो तो ही तात ना राम मैं सौंपियो मोही। इस तो बाद फिर थोड़ी जी होश नू संभाल के कहिंदा है परत विलकद्या होया कि हे पिता जी, मैं तुहाडे अंतम जिहड़े दर्शन ने ਉਹ ਵੀ ਨਹੀਂ ਕਰ ਸਕਿਆ, ਭਾਵ ਕੇ ਜਦੋਂ ਤੁਸੀਂ ਚੜਾਈ ਕਰ ਰਹੇ ਸੀ ਉਸ ਵੇਲੇ ਵੀ ਮੇਰੇ ਮਾੜੇ ਭਾਗਾਂ ਦੇ ਕਾਰਨ ਮੈਂ ਤੁਹਾਡੇ ਲਾਗੇ ਨਹੀਂ ਸੀ। ਇਸ ਤਰ੍ਹਾਂ ਵਿਲਕਦਿਆਂ ਹੋਇਆ ਉਹ ਕਹਿ ਰਿਹਾ। ਇਸ ਤੋਂ ਇਲਾਵਾ ਉਹਨੇ ਇਹ ਵੀ ਆਖਿਆ, ਤਾਤ ਨਾ ਰਾਮ ਮੈਂ ਸੌਂਪਿਓ ਮੋਹੀ। ਹੇ ਪਿਤਾ ਜੀ, ਭਗਵਾਨ ਰਾਮ ਜੀ ਨੂੰ ਮੇਰੀ ਸੌਂਪਣਾ ਕਰਕੇ ਵੀ ਤੁਸੀਂ ਨਹੀਂ ਗਏ, ਭਾਵ ਕੇ ਤੁਹਾਨੂੰ ਚਾਹੀਦਾ ਸੀ ਆਪਣੀ ਮੌਤ ਤੋਂ ਪਹਿਲਾਂ ਭਗਵਾਨ ਦੇ ਚਰਨਾਂ ਦੇ ਵਿੱਚ ਮੈਨੂੰ ਅਰਪਣ ਕਰ ਦਿੰਦੇ। ਭਗਵਾਨ ਨੂੰ ਕਹਿੰਦੇ ਕਿ ਭਰਤ ਦਾ ਧਿਆਨ ਰੱਖੀ, ਤੂੰ ਤੁਸੀਂ ਐਸੀ ਵੀ ਗੱਲ ਕਰਕੇ ਨਹੀਂ ਗਏ। ਹਾ ਹਾ ਕਾਰ ਪੁਕਾਰਦਾ ਮੱਥੇ ਤੇ ਹੱਥ ਮਾਰ, ਤਾਤ ਤਾਤ ਕਹਿ ਤੜਫਦਾ ਤੜਫੇ ਬਾਹਾਂ ਉਲਾਰ, ਢੱਠਾ ਫੇਰ ਜ਼ਮੀਨ ਤੇ ਗਸ਼ ਪਈ ਉਸ ਆਣ, ਅੰਤਮ ਵਾਰ ਨਾ ਵੇਖਿਆ ਦਸ਼ਰਥ ਪਿਤਾ ਸੁਜਾਨ, ਅੱਖਾਂ ਖੋਲ ਦੀਦਾਰ ਦੇ ਜਾਗ ਨੀਂਦ ਤੋਂ ਜਾਗ, ਸੌਂਪ ਪਰਤ ਸ੍ਰੀ ਰਾਮ ਨੂੰ ਸਮਝਾ ਵੱਡੇ ਸੁਭਾਗ। ਕਵੀ ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ, ਬਾਰ ਬਾਰ ਕਹਿੰਦਾ ਕਿ ਪਿਤਾ ਜੀ ਜਾਗੋ, ਅੱਖਾਂ ਖੋਲੋ ਤੇ ਮੇਰੀ ਜਿਹੜੀ ਸੌਂਪਣਾ ਹੈ ਉਹ ਭਗਵਾਨ ਰਾਮ ਨੂੰ ਕਰਕੇ ਫੇਰ ਪ੍ਰਲੋਕ ਦੇ ਵਿੱਚ ਜਾਓ। ਬਹੁਤ ਤੀਰ ਤਰ ਉੱਠਿਓ ਸੰਭਾਰੀ, ਕਹੁ ਪਿਤ ਮਰਨ ਹੇਤ ਮਹਿ ਤਾਰੀ। ਕਵੀ ਜੀ ਲਿਖਦੇ ਨੇ ਕਿ ਥੋੜੀ ਦੇਰ ਤੋਂ ਬਾਅਦ ਆਪਣੀ ਹੋਸ਼ ਨੂੰ ਪੂਰੇ ਪ੍ਰਕਾਰ ਦੇ ਨਾਲ ਸੰਭਾਲ ਕੇ ਤੇ ਭਰਤ ਆਪਣੀ ਮਾਤਾ ਕਕਈ ਨੂੰ ਕਹਿੰਦਾ ਕਿ ਇਹ ਮਾਤਾ ਜੀ ਦੱਸੋ ਕਿ ਪਿਤਾ ਜੀ ਦੀ ਮੌਤ ਦਾ ਕਾਰਨ ਕੀ ਹੈ, ਕਿਸ ਕਾਰਨ ਕਰਕੇ ਪਿਤਾ ਜੀ ਅਚਾਨਕ ਚੜਾਈ ਕਰ ਗਏ। ਸੁਣ ਸੁਤ ਬਚਨ ਕਹਿਤ ਕਹਿ ਕੇ ਮਰਮ ਪਾਂਛ ਜਨ ਮਾਹੁਰ ਦੇਈ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਪੁੱਤਰ ਦਾ ਬਚਨ ਸੁਣ ਕੇ ਕਕਈ ਕਹਿਣ ਲੱਗੀ ਹੈ, ਮਾਨੋ ਕਿ ਨਾਜ਼ਕ ਅੰਗ ਨੂੰ ਪਛ ਕੇ ਉਹਦੇ ਵਿੱਚ ਜ਼ਹਿਰ ਜਿਸ ਤਰ੍ਹਾਂ ਭਰ ਰਹੀ ਹੋਵੇ, ਇਸ ਤਰ੍ਹਾਂ ਦੀਆਂ ਗੱਲਾਂ ਕਕਈ ਕਰਦੀ। ਜਾ ਦੇਹੋ ਤੇ ਸਭ ਜਾਪਣ ਕਰਨੀ, ਕੁਟਲ ਕਠੋਰ ਮੁਦਤ ਮਨ ਤਰਨੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਦੁਸ਼ਟ ਤੇ ਕਠੋਰ ਕਕਈ ਨੇ ਸ਼ੁਰੂ ਤੋਂ ਲੈ ਕੇ ਆਪਣੀ ਕਰਨੀ ਦੀ ਜਿਹੜੀ ਆਪਣੀ ਕਰਨੀ ਪ੍ਰਸੰਨ ਚਿੱਤ ਦੇ ਨਾਲ ਕਹਿ ਦਿੱਤੀ। ਕਹਿਣ ਦਾ ਭਾਵ ਹੈ ਕਿ ਸ਼ੁਰੂ ਤੋਂ ਲੈ ਕੇ ਜਿਸ ਤਰ੍ਹਾਂ ਰਾਜੇ ਤੋਂ ਵਰਦਾਨ ਮੰਗੇ ਸੀ, ਜਿਸ ਤਰ੍ਹਾਂ ਭਗਵਾਨ ਨੂੰ ਬਣਾ ਦੇ ਵਿੱਚ ਕੱਲਿਆ ਸੀ, ਇਹ ਸਾਰੀ ਜਿਹੜੀ ਵਾਰਤਾ ਸੀ ਇਹ ਖੁਸ਼ੀ ਦੇ ਨਾਲ ਹੀ ਆਪਣੇ ਪੁੱਤਰ ਨੂੰ ਭਰਤ ਨੂੰ ਕਕਈ ਨੇ ਸੁਣਾ ਦਿੱਤੀ। ਉੱਠੇ ਹੋਸ਼ ਸੰਭਾਲ ਕੇ ਧੀਰਜ ਧਰ ਬੁੱਧੀਵਾਨ, ਦੱਸ ਪਿਤਾ ਦੀ ਮੌਤ ਦਾ ਕਾਰਨ ਅੰਮਾ ਜਾਣ। ਹੇ ਅੰਮਾ ਜੀ, ਮਾਤਾ ਜੀ, ਪਿਤਾ ਦੀ ਮੌਤ ਦਾ ਕਾਰਨ ਕੀ ਸੀ? ਸੁਣ ਕੇ ਗੱਲ ਸੁਜਾਨ ਪੁੱਤ, ਕਹਿੰਦੀ ਬੋਲ ਨਦਾਨ, ਮੋਹਰਾ ਪਾਵੇ ਫੱਟ ਤੇ ਬੇਸ਼ਰਮੀ ਦੀ ਖਾਣ। ਜਿਸ ਤਰ੍ਹਾਂ ਕਿ ਕੱਟੇ ਹੋਏ ਜ਼ਖਮ ਦੇ ਉੱਤੇ ਜ਼ਹਿਰ ਪਾ ਦਈਏ, ਇਸ ਤਰ੍ਹਾਂ ਦੀ ਗੱਲ ਉਹਨੇ ਬਿਆਨ ਕੀਤੀ ਹੈ, ਜਿਹੜੀ ਗੱਲ ਸੀ ਰਾਜੇ ਤੋਂ ਵਰਦਾਨ ਮੰਗਣ ਦੀ ਤੇ ਰਾਮ ਜੀ ਨੂੰ ਬਨਵਾਸ ਕੱਲਣ ਦੀ। ਪਰ ਤੈ ਬਿਸਰਿਓ ਪਿਤ ਮਰਮ, ਸੁਣਤ ਰਾਮ ਬਨ ਗੌਨ, ਹੇਤ ਅਪਨੋ ਪਨ ਜਾਨ ਜੀਆ, ਥਕਤ ਰਹੇ ਤਰ ਮੌਨ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਰਾਮ ਚੰਦਰ ਜੀ ਦੇ ਬਣਾ ਦੇ ਵਿੱਚ ਜਾਣ ਦਾ ਹਾਲ ਜਦੋਂ ਭਰਤ ਨੇ ਸੁਣਿਆ ਤੇ ਜਿਹੜਾ ਪਿਤਾ ਦਾ ਮਰਨਾ ਸੀ ਉਹ ਵੀ ਭੁੱਲ ਗਿਆ, ਭਾਵ ਕਿ ਰਾਮ ਜੀ ਦਾ ਬਣਾ ਦੇ ਵਿੱਚ ਜਾਣਾ ਇਹ ਉਦੋਂ ਵੀ ਜ਼ਿਆਦਾ ਵੱਡਾ ਦੁੱਖ ਸੀ ਜਿਹੜਾ ਕਿ ਪਹਿਲਾਂ ਦੁੱਖ ਪ੍ਰਤੀਤ ਹੋਇਆ ਸੀ ਪਿਤਾ ਦੀ ਮੌਤ ਦਾ। ਹੋਰ ਵੀ ਜ਼ਿਆਦਾ ਭਰਤ ਦੁਖੀ ਹੋ ਗਿਆ, ਆਪਣੇ ਪਿਤਾ ਦੀ ਮੌਤ ਦਾ ਵੀ ਉਸ ਨੂੰ ਚੇਤਾ ਭੁੱਲ ਗਿਆ, ਆਪਣੇ ਆਪ ਨੂੰ ਇਹ ਸਾਰੇ ਅਨਰਥ ਦਾ ਕਾਰਨ ਸਮਝ ਕੇ ਤੇ ਉਸ ਵੇਲੇ ਭਰਤ ਬਹੁਤ ਹੀ ਜ਼ਿਆਦਾ ਗੁੰਮ ਸੁੰਮ ਹੋ ਗਿਆ। ਭੇਤ ਦਿਲਾਂ ਦਾ ਖੋਲੋ ਖੋਲੇ ਭੇਤ ਦਿਲਾਂ ਦੇ ਖੋਲੇ ਮਾਤ ਜੋ ਸੀ ਚਿੱਤ ਸੁਣਾਇਆ ਤਾਤ ਲੂਣ ਫਟ ਅੱਲੇ ਤੇ ਪਾਂਦੀ ਜ਼ਹਿਰ ਭਰੇ ਜਾਂ ਨਸ਼ਤਰ ਲਾਂਦੀ ਕਥਾ ਕਪਟ ਦੀ ਕਪਟਨ ਨਾਰ ਕਹੀ ਭਰਤ ਨੂੰ ਗੱਲ ਸਵਾਰ ਭਾਵ ਕਿਸ ਪ੍ਰਕਾਰ ਦੇ ਨਾਲ ਉਹਨੇ ਸਵਾਰ ਕੇ ਗੱਲ ਭਰਤ ਨੂੰ ਕਹਿ ਦਿੱਤੀ ਮਰਨਾ ਭੁੱਲ ਗਿਆ ਝੱਟ ਬਾਪ ਰਾਮ ਗਵਣ ਦਾ ਚੜਿਆ ਤਾਪ ਦੋਸ਼ ਆਪਣੇ ਮੱਥੇ ਲਾਵੇ ਚੁੱਪ ਸਾਧ ਪੱਥਰ ਦਿਖ ਪਾਵੇ ਭਾਵ ਕਿ ਉਸ ਵੇਲੇ ਬਹੁਤ ਜ਼ਿਆਦਾ ਹੋਰ ਵੀ ਸਹਿਮ ਗਿਆ ਹੈ ਚੁੱਪ ਨੂੰ ਸਾਧ ਲਿਆ ਚੁੱਪੀ ਧਾਰਨ ਕਰ ਲਈ ਹੈ ਭਰਤ ਨੇ ਕਵੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਪੱਥਰ ਅਹਿਲ ਹੋ ਜਾਂਦਾ ਹੈ ਇਸ ਪ੍ਰਕਾਰ ਦੇ ਨਾਲ ਉਹ ਖੜਾ ਖਲੋਤਾ ਹੀ ਰਹਿ ਗਿਆ ਅੱਗੇ ਕਰਨ ਬਿਕਲ ਬਿਲੋਕ ਸੁਤੈ ਸਮਝਾਵਤ ਮਨੋ ਜ਼ਰੇ ਪਰ ਲੋਣ ਲਗਾਵਤ ਆਪਣੇ ਪੁੱਤਰ ਭਰਤ ਨੂੰ ਜਦੋਂ ਕਕਈ ਨੇ ਬਹੁਤ ਜ਼ਿਆਦਾ ਵਿਆਕਲ ਜਾਣਿਆ ਤੇ ਮਾਨੋ ਸੜੇ ਦੇ ਉੱਤੇ ਲੂਣ ਪਾ ਰਹੀ ਹੋਵੇ ਇਸ ਤਰ੍ਹਾਂ ਦੀਆਂ ਗੱਲਾਂ ਉਹ ਕਰਨ ਲੱਗੀ ਤਾਤ ਰਾਓ ਨਹੀਂ ਸੋਚੈ ਜੋਗੂ ਬਿੜੈ ਸੁਕ੍ਰਿਤ ਜਸ ਕੀਨੋ ਭੋਗੂ ਉਸ ਵੇਲੇ ਕਕਈ ਬੋਲਦੀ ਹੈ ਕਹਿੰਦੇ ਆ ਕਿ ਰਾਜਾ ਦਸ਼ਰਥ ਚਿੰਤਾ ਕਰਨ ਦੇ ਯੋਗ ਨਹੀਂ ਹਨ ਹੇ ਪੁੱਤਰ ਉਹਨਾਂ ਦੇ ਪੁੰਨ ਤੇ ਜਸ ਉਹਨਾਂ ਨੇ ਪੁੰਨ ਤੇ ਜਸ ਦੀ ਕਮਾਈ ਕਰਕੇ ਆਪਣਾ ਜਿਹੜਾ ਚੰਗਾ ਸਮਾਂ ਹੈ ਉਹ ਦੁਨੀਆਂ ਦੇ ਵਿੱਚ ਬਤੀਤ ਕੀਤਾ ਜੀਵਤ ਸਕਲ ਜਨਮ ਫਲ ਪਾਏ ਅੰਤ ਅਮਰ ਪਤ ਸਦਨ ਸਿਧਾਏ ਕਹਿੰਦੀ ਹੈ ਕਿ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਆਪਣੇ ਜਨਮ ਲੈਣ ਦਾ ਸਾਰਾ ਜਿਹੜਾ ਚੰਗਾ ਫਲ ਹੈ ਉਹਨੂੰ ਪ੍ਰਾਪਤ ਕੀਤਾ ਹੈ ਤੇ ਅਖੀਰ ਦੇ ਵਿੱਚ ਅੰਤ ਦੇ ਵਿੱਚ ਵੀ ਉਹ ਦੇਵ ਲੋਕ ਦੇ ਵਿੱਚ ਹੀ ਜਾ ਕੇ ਬਿਰਾਜੇ ਅਸ ਅਨੁਮਾਨ ਸੋਚ ਪਰ ਹਰ ਹੂ ਸਹਿਤ ਸਮਾਜ ਰਾਜਪੁਰ ਕਹਿਹੂ ਇਸ ਕਰਕੇ ਐਸਾ ਵਿਚਾਰ ਕਰਕੇ ਪੁੱਤਰ ਤੂੰ ਸਾਰੀ ਚਿੰਤਾ ਨੂੰ ਛੱਡ ਦੇ ਤੇ ਰਾਜ ਸਹਿਤ ਨਗਰ ਦਾ ਰਾਜ ਸੰਭਾਲ ਭਾਵ ਕੇ ਆਪਣੇ ਪਿਤਾ ਦੀ ਮੌਤ ਦਾ ਚੇਤਾ ਭੁਲਾ ਕੇ ਤੇ ਹੁਣ ਤੂੰ ਰਾਜ ਭਾਗ ਨੂੰ ਸਾਂਭ ਇਸ ਤਰ੍ਹਾਂ ਦੀਆਂ ਗੱਲਾਂ ਕਕਈ ਨੇ ਕੀਤੀਆਂ ਵਿਆਕਲ ਵੇਖ ਭਰਤ ਸਮਝ ਆਵੇ ਸੜੇ ਜ਼ਖਮ ਤੇ ਲੂਣ ਲਗਾਵੇ ਵਾਂਗ ਪਾਪਣਾ ਗੱਪਾਂ ਮਾਰੇ ਪਿਤਾ ਗਏ ਨੇ ਅਮਰ ਦੁਆਰੇ ਤੂੰ ਹੁਣ ਸੋਚ ਵਿਚਾਰ ਤਿਆਗ ਰਾਜ ਭਾਗ ਨੂੰ ਸਮਝ ਸੁਭਾਗ ਸੋਚਾਂ ਵਿਚਾਰਾਂ ਨੂੰ ਦੂਰ ਕਰਕੇ ਆਪਣੇ ਰਾਜ ਭਾਗ ਨੂੰ ਤੂੰ ਸਾਂਭ ਲੈ ਇਸ ਪ੍ਰਕਾਰ ਦੇ ਨਾਲ ਉਹਨੇ ਆਖਿਆ ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ ਹਾਂ ਸਤਿ ਸ੍ਰੀ ਅਕਾਲ